गुरु रुप्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की एक अमोलक लिखत है, जिसका सिरलेख है दसम गुरु अवतरण। इस विच आप जी ने गुरु गोबिंद सिंह जी महाराज के प्रकाश तो पहले जो गुरु तेग बहादुर महाराज ने सफ़र किए, उन्होंने सफरों का जिक्र है, उन्होंने रस्तियों में होए कौतकों का जिक्र है, जिथे जिथे गुरुद्वारे बने उन्हों का जिक्र है, फिर अंत विच कलगीधर पातशाह दे प्रकाश दा जिक्र है। आओ उसका दूसरा हिस्सा सरवण करन दी कोशिश करिए जी। कटू फरवाई हंडियाया। माई नूं तार के आप एक जंगल विच सोहणे पाणी दा डल वेख के ठहर गए। तुहारी खालसा। कटू नाभे राज विच है, धनोले दे लाग। गुरद्वारा नौवें गुरु जी दी यादगार दा इस दे लागे है। इत्थे संगत बहुत आ जुड़ी। एक बनवासी साधु दर्शनां नूं आया होया सी। इस साधु ने प्रश्न कीता कि हरी दा वासा किथे है ते किवें मिलदा है। मैं बना विच एकांत वस वस के साधन कीते हन, लखता नहीं होई। तां आप जी ने फुरमाया, बाहर ना ढूंढो, ना बनी जाके वसो, अपने अंदर खोज करो। वो जो सर्वव्यापी है वो अपने अंदर भी है, अंदर बाहर कोलो नेड़े है, नेड़े ढूंढ करो। सारे वसण वाला पर फिर निर्लेप तेरे नाल तेरे अंदर वस रहा है। जिमें फुलां विच वाशना वसदी है, जिमें शीशे विच अक्स वसदा है, तिमें वो तेरे विच वसदा है। जद उसकी लखता अंदर हो जाएगी तो वो फिर बार भी अपना आप लखाएगा। सो साडे सतगुर का ज्ञान संपूर्ण हो जाता है जदों अंदर बाहर उसकी लखता हो जाती है। संगत वालों बिने होई कि हे दाता, किस प्रकार लखता प्राप्त होवे? तां आपने फरमाया, माया दे हाथ आप नूं वेचना छोड़ दिओ, ये परम भुलावा है। हे साधु जनों, माता पिता भरा पुत्र वोटी इन्हां दे मोह विच फसे रहिंदे हो। जोबन धन ते वड्डे होण दे मद विच मते होए, काम विच मते कुकर्म करदे हो, धन आदि दे हंकार विच अन्याय कमाउंदे ते धक्के तोड़े करदे हो। इन्हां तो छुटकारा देण वाले नाम विच नहीं लगदे हो। नाम सिमरो, इउं नामी विच जो दुख भंजन है, दीन दयाल है, मन लगेगा। इउं जो लगेगा वो इस लखता नूं प्राप्त होवेगा। असी ऐसी लखता वाले सुभाग नूं गुरमुख आखदे हाँ, पर ऐसा प्रेमी विरला है। इउं साधु नूं भरम रहत करके व्यापक वाहिगुरु ते टिका दिता। संगत नाम विच लाई ते साडे लई ए उपदेश सतगुरु जी ने दो शब्दां विच उचारण कीता। तनासरी महला नौवां। काहे रे बन खोजन जाई, सर्ब निवासी सदा अलेपा, तो ही संग समाई रहाओ। पुहप मद ज्यों बास बसत है, मुकरमाए जैसे छाई, तैसे ही हर बसे निरंतर, घट ही खोजो पाई। बाहर पीतर एको जानो, ए गुर ज्ञान बताई, जन नानक बिन आपा चीने, मिटै न परम की काई। तनासरी महला नौवां। साधो ए जग परम पुलाना, राम नाम का सिमरन छोड़िया, माया हाथ बेकाना रहाओ। मात पिता भाई सुतमंता, ताके रस लपटाना, जो बन तन प्रभता के मद में अहनिस रह दीवाना। दीन दयाल सदा दुख भंजन, तास्यों मन ना लगाना, जन नानक कोटन में किन्हूं गुरमुख होए पछाना। कटू तो फिर उपर दा रुख लै फरवाही आ ठहरे। बरनाले स्टेशन तो दखण नू 2.5-3 मील ते ए पिंड है। इत्थों हेठले रुख नू गुरद्वारा छोटा जिहा यादगिरी गुरु जी दे टिकाणे कारण दा हुण तक है। इधर भी संगत अत प्रेम करके लै आई सी। गुरु जी जद विदा होण लगे, संगत ने कहा, कोई सिख बख्शो जो इत्थे वस के सानू तारे। आ गया होई समय सिर आवेगा। इत्थे तुहारी खालसा वाले लिखते हैं कि 1807 बिक्रमी विच सोभा सिंह संत आके 60 बरस रहे। उन्हां दा चाटड़ा थमण सिंह होया। दोहां ने अत प्रचार कीता। इत्थों विदा हो के गुरु जी अगे उत्तर पछों दा रुख लै के हंडियाए आए। इसका नाम हुण गुरु सर है। इत्थे गुरद्वारा है, हंडियाया रेल दा स्टेशन है, ते इस तो मील को दी वाड़ ते गुरद्वारा है। ਇਸ ਪਿੰਡ ਵਿੱਚ ਸਿੱਖੀ ਹੈ ਨਹੀਂ ਸੀ। ਜਿੱਥੇ ਗੁਰੂ ਕਾ ਡੇਰਾ ਲੱਗਾ ਪਿੰਡੋਂ ਬਾਹਰ, ਉੱਥੇ ਟਾਹਲੀਆਂ ਦੀ ਚੰਗੀ ਅਤੇ ਇੱਕ ਛੱਪੜੀ ਸੀ। ਇਹ ਗੱਭਰੂ ਸਿਰ ਨਿਵਾ ਕੇ ਪਾਸ ਆ ਬੈਠਾ, ਆਖਣ ਲੱਗਾ, ਗੁਰੂ ਜੀ, ਇੱਥੇ ਬੜੀ ਤਪਾਲੀ ਪਈ ਹੋਈ ਹੈ। ਤੁਹਾਰੀ ਖਾਲਸਾ ਵਿੱਚ ਲਿਖਿਆ ਹੈ ਕਿ ਇਹ ਪੈਂਚ ਦਾ ਪੁੱਤਰ ਸੀ, ਤਾਪ ਗ੍ਰਸਤ ਸੀ। ਤਾਂ ਗੁਰੂ ਜੀ ਨੇ ਕਿਹਾ, ਸਤਨਾਮ ਕਹੋ ਜਾਂ ਹੁਣ ਛੱਪੜੀ ਵਿੱਚ ਟੁੱਬੀ ਲਾ। ਇਸ ਨੇ ਤਿਵੇਂ ਹੀ ਕੀਤਾ, ਤਾਪ ਲੈ ਗਿਆ। ਉਸ ਨੇ ਜਾ ਪਿੰਡ ਵਿੱਚ ਗੱਲ ਸੁਣਾਈ, ਦੇਖੋ ਲੋਕੋ, ਛੱਪੜੀ ਕੰਢੇ ਕੋਈ ਰੱਬ ਰੂਪ ਖੜ੍ਹੇ ਨੇ ਜੋ ਮੇਰਾ ਤਾਪ ਬਚਨਾਂ ਨਾਲ ਲਾ ਦਿੱਤਾ ਨੇ। ਇਹ ਸੁਣ ਕੇ ਹੋਰ ਲੋਕ ਹੀ ਆਏ, ਜੋ ਹੁਕਮ ਮੰਨ ਕੇ ਸਤਨਾਮ ਉਚਾਰ ਕੇ ਨਾਵੇ, ਉਸਦਾ ਤਪ ਦੂਰ ਹੋ ਜਾਵੇ। ਦੁਨੀਆ ਸੁੱਖਾਂ ਦੀ ਮਿੱਤਰ ਹੈ। ਇਹ ਸੁੱਖ ਦੇਖ ਕੇ ਸਾਰਾ ਪਿੰਡ ਸੇਵਾ ਵਿੱਚ ਆਉਣ ਲੱਗ ਪਿਆ। ਸਭ ਨੂੰ ਸਤਨਾਮ ਦਾ ਉਪਦੇਸ਼ ਦੇ ਕੇ ਭਜਨ ਦੇ ਰਸਤੇ ਪਾ ਕੇ ਗੁਰੂ ਜੀ ਅੱਗੇ ਤੁਰ ਪਏ। ਸਿੱਖੀ ਦਾ ਪ੍ਰਚਾਰ ਇਤਨਾ ਹੋਇਆ ਕਿ ਲੋਕ ਹੀ ਉੱਥੋਂ ਤੁਰਨ ਹੀ ਨਾ ਦੇਣ। ਕਵੀ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਅਸਾਂ ਉੱਥਾਂ ਆਪ ਡਿੱਠਾ ਹੈ, ਉੱਥੇ ਹੁਣ ਸਰੋਵਰ ਹੈ, ਗੁਰਦੁਆਰਾ ਹੈ। ਢਿਲਵਾਂ, ਇੱਥੇ ਮੰਜੀ ਸਾਹਿਬ ਹੈ। ਪਿੰਡ ਢਿਲਵਾਂ ਤੋਂ ਮੀਲ ਕੋ ਦੀ ਵਿੱਥ ਅਤੇ ਪੂਰਬ ਦੱਖਣ ਰੁੱਖ ਨੂੰ। ਦੂਜਾ ਗੁਰਦੁਆਰਾ ਪਿੰਡ ਤੋਂ ਦੱਖਣ ਦਿਸ਼ਾ ਨੂੰ ਨੇੜੇ ਵਾਰੀ ਹੈ। ਇੱਥੇ ਗੁਰੂ ਜੀ ਕੁਛ ਸਮਾਂ ਟਿੱਕੇ। ਇੱਥੇ ਠਹਿਰੇ ਹੋਏ ਕਿਸੇ ਕਿਸੇ ਗ੍ਰਾਂ ਫੇਰਾ ਮਾਰ ਆਉਂਦੇ ਰਹੇ ਹਨ। ਇਹ ਥਾਂ ਰੇਲ ਦੇ ਸਟੇਸ਼ਨ ਤੱਪੇ ਤੋਂ 2 ਕੋ ਪੂਰਬੋਤਰ ਨੂੰ ਹੈ। ਯਾਦ ਰਹੇ ਕਿ ਢਿਲਵਾਂ ਕਲਾਂ ਹੋਰ ਥਾਂ ਹੈ ਜਿੱਥੇ 10ਵੇਂ ਗੁਰੂ ਜੀ ਦਾ ਗੁਰਦੁਆਰਾ ਹੈ, ਜਿੱਥੇ ਸੋਢੀ ਕੌਲ ਜੀ ਨੂੰ ਮਿਲੇ ਸਨ। ਇਹ ਰਿਆਸਤ ਫਰੀਦਕੋਟ ਵਿੱਚ ਹੈ। ਇੱਥੋਂ ਤੁਰ ਕੇ ਦੱਖਣ ਕੁਛ ਪੱਛੋਂ ਦਾ ਰੁੱਖ ਲੈ ਕੇ 3 ਕੌਮੀਲ ਲੰਘ ਕੇ ਧੋਲੇ ਗ੍ਰਾਂ ਦੇ ਪਾਸ ਵੱਲ ਨੂੰ ਆਏ। ਗ੍ਰਾਂ ਤੋਂ ਪਰੇ ਹੀ ਸਨ ਤਾਂ ਘੋੜਾ ਨਾ ਤੁਰੇ। ਪਮਚੀ ਵੀ ਲਾਈ ਪਰ ਉਹ ਅੜੀ ਕਰ ਖੜੋਤਾ। ਸਤਿਗੁਰਾਂ ਬਚਨ ਕੀਤਾ, ਪਿੰਡ ਦੇ ਲੋਕ ਤੁਰਕਾਂ ਦੇ ਦਬੇਲ ਹਨ, ਸਮਾਂ ਪਾ ਕੇ ਇਹ ਸਿੱਖੀ ਧਾਰਨ ਕਰਨਗੇ। ਹੁਣ ਚਲੋ ਅਗਾੜੀ ਸੋਹੀਵਾਲ ਦੀ ਢਾਬ 'ਤੇ ਆਏ ਅਤੇ ਇੱਥੇ 5 ਇਸ਼ਨਾਨਾ ਕੀਤਾ। ਕਹਿ ਲਓ ਅਤੇ ਬਸੀਏ ਦੋਹਾਂ ਪਿੰਡਾਂ ਨੂੰ ਛੱਡ ਕੇ ਗੁਰੂ ਜੀ ਹੁਣ ਢਿਲਵਾਂ ਆਏ। ਪਿੰਡ ਤੋਂ ਦੱਖਣ ਵੱਲ ਕੋ ਕੋ ਦੀ ਵਾੜ 'ਤੇ ਡੇਰਾ ਕੀਤਾ। ਸਾਖੀ ਪੋਥੀ ਦੱਸਦੀ ਹੈ ਕਿ ਤਦੋਂ ਢਿਲੋਂ ਨਹੀਂ ਸਨ ਵੱਸਦੇ, ਮੋਟੇ ਜ਼ਿਮੀਂਦਾਰ ਵੱਸਦੇ ਸਨ। ਇੱਥੇ ਹੀ ਸੂਰਜ ਗ੍ਰਹਿਣ ਆ ਗਿਆ। ਲਿਖਿਆ ਹੈ ਕਿ ਗੁਰੂ ਜੀ ਨੇ 101 ਗਾਂ ਕਪਲਾ ਰੰਗ ਦੀ ਦਾਨ ਕੀਤੀ। ਜਾਪਦਾ ਹੈ ਕਿ ਉਸ ਇਲਾਕੇ ਪਹਿਲੇ ਤਪਾਲੀ ਪਈ ਸੀ। ਗੁਰੂ ਜੀ ਨੇ ਨਿੱਜ ਸ਼ਕਤੀ ਨਾਲ ਆਰਾਮ ਬਖਸ਼ਿਆ। ਫਿਰ ਤਪਾਂ ਤੋਂ ਉੱਠੇ ਕਮਜ਼ੋਰ ਲੋਕਾਂ ਵਿੱਚ ਦੁੱਧ ਪੀ ਕੇ ਤਕੜੇ ਹੋਣ ਲਈ ਗਊਆਂ ਬਖਸ਼ੀਆਂ। ਆਪ ਦਾ ਸੁਭਾਅ ਧਨ ਜਮ੍ਹਾਂ ਕਰਨੇ ਦਾ ਨਹੀਂ ਸੀ। ਜਿਤਨਾ ਧਨ ਸੰਗਤਾਂ ਦੀਆਂ ਭੇਟਾਂ ਦਾ ਇੱਥੋਂ ਤਾਂ ਇਕੱਠਾ ਹੋ ਗਿਆ ਸੀ, ਸੋ ਦੁਨੀਆ ਦਾ ਦੁੱਖ ਦੂਰ ਕਰਨੇ ਲਈ ਦਾਨ ਕਰ ਦਿੱਤਾ, ਗਊਆਂ ਖਰੀਦ ਕੇ ਵੰਡ ਦਿੱਤੀਆਂ। ਇਹ ਖਿਆਲ ਕਰਨਾ ਕਿ ਗਊ ਦਾਨ ਕਰਕੇ ਸਦਗਤੀ ਮਿਲਣੀ ਹੈ ਜਾਂ ਸੂਰਜ ਗ੍ਰਹਿਣ ਲੱਗੇ ਦਾਨ ਕਰਨਾ ਵਧੇਰੇ ਸ਼੍ਰੇਅ ਦਾ ਕਾਰਨ ਹੈ, ਗੁਰੂ ਜੀ ਦੇ ਨਿਸ਼ਚੇ ਵਿੱਚ ਨਹੀਂ ਹੋ ਸਕਦਾ। ਜੋ ਆਪ ਫੁਰਮਾਉਂਦੇ ਹਨ, ਸਰਬ ਧਰਮ ਮਾਨੋ ਤੈਅ ਕੀਏ ਜਹ ਪ੍ਰਭ ਕੀਰਤ ਗਾਈ। ਪੁਨਾ ਕਲ ਮੈਂ ਏਕ ਨਾਮ ਕਿਰਪਾ ਨਿਧ ਜਾਹੇ ਜਪੈ ਗਤ ਪਾਵੇ ਔਰ ਧਰਮ ਤਾਂ ਕਹਿ ਸਮਨਾਹਿਨ ਇਹ ਬਿਦ ਬੇਦ ਬਤਾਵੇ। ਫਿਰ ਆਪਣੇ ਪਹਿਲੇ ਜਾਮੇ ਉਚਾਰੀ ਬਾਣੀ ਆਪ ਜੀ ਦੇ ਨੈਣਾਂ ਦੇ ਸਾਹਮਣੇ ਹੈ, ਯਥਾ ਕੰਚਨ ਕੇ ਕੋਟ ਦਤ ਕਰੀ ਬਹੁ ਹੈਵਰ ਗੈਵਰ ਦਾਨ ਭੂਮ ਦਾਨ ਗਊਆਂ ਕਣੀ ਪੀ ਅੰਤਰ ਗਰਭ ਗੁਮਾਨ ਰਾਮ ਨਾਮ ਮਨ ਬੇਦਿਆ ਗੁਰਦੀਆ ਸਚਦਾਨ। ਸਾਖੀ ਪੋਥੀ ਵਿੱਚ ਇੱਥੇ 3 ਮਹੀਨੇ ਡੇਰਾ ਰਿਹਾ ਲਿਖਿਆ ਹੈ। ਤੱਪੇ ਤੱਪਾ ਰੇਲ ਦਾ ਸਟੇਸ਼ਨ ਹੈ। ਇੱਥੇ 9ਵੇਂ ਸਤਿਗੁਰੂ ਜੀ ਦਾ ਗੁਰਦੁਆਰਾ ਹੈ ਜੋ ਮਹਾਰਾਜਾ ਕਰਮ ਸਿੰਘ ਜੀ ਨੇ ਮੁੜ ਬਣਵਾਇਆ ਸੀ। ਇੱਥੇ ਵੀ ਗੁਰੂ ਜੀ ਠਹਿਰੇ ਸਨ, ਤਾਂ ਹੀ ਯਾਦਗਾਰੀ ਸਥਾਨ ਹੈ। ਇੱਥੇ ਇੱਕ ਗੁਜਰਾਤੀ ਬ੍ਰਾਹਮਣ ਨੇ ਆ ਕੇ ਕਲਿਆਣ ਮੰਗੀ, ਉਸਦਾ ਉਧਾਰ ਕੀਤਾ। ਪੰਦੇਰ ਅਲੀ ਸ਼ੇਰ। ਹੁਣ ਗੁਰੂ ਜੀ ਅੱਗੇ ਤੁਰ ਪਏ। ਧਾਲੀਵਾਲ ਦੁਪਹਿਰਾਂ ਅਸਤਾਉਂਦੇ ਡਿੱਖੀ, ਇੱਥੇ ਯਾਦਗਾਰੀ ਟਿਕਾਣਾ ਮੰਜੀ ਸਾਹਿਬ ਹੈ। ਮੋੜ ਤੋਂ 5 ਕੋ ਪਰ ਪਛਮੋਤਰ ਰੁੱਖ ਹੈ ਡਿੱਖੀ ਪਿੰਡ। ਪਿੰਡ ਅਪੜੇ, ਇੱਕ ਸਿੱਖ ਦੇ ਡੇਰੇ ਰਹੇ, ਪੁੱਤਰ ਦਾਨ ਦੀ ਅਸੀਸ ਦਿੱਤੀ। ਕੁਛ ਦਿਨ ਠਹਿਰ ਕੇ ਫਿਰ ਤੁਰ ਪਏ ਅਤੇ ਪੰਦੇਰੀ, ਇਸ ਨੂੰ ਪੰਦੇਹਰ ਬੋਲਦੇ ਹਨ, ਜਿੱਥੇ ਗੁਰੂ ਜੀ ਘੋੜਾ ਖੜ੍ਹਾ ਕਰਕੇ ਠਹਿਰੇ ਤੇ ਸਿੱਖਾਂ ਨੇ ਥਾਂ ਪੁੱਛੀ ਤੇ ਜੱਟਾਂ ਨੇ ਟਾਲਾ ਵਾਲਾ ਕੇ ਹਾਸੀ ਕੀਤੀ ਸੀ। ਉਸ ਥਾਵੇਂ ਵੀ ਯਾਦਗਾਰੀ ਗੁਰਦੁਆਰਾ ਹੈ ਆ ਖੜੋ ਤੇ। ਡੇਰੇ ਲਈ ਥਾਂ ਪੁੱਛੀ ਤਾਂ ਜੱਟਾਂ ਨੇ ਹਾਸੀ ਜਿਹੀ ਕੀਤੀ ਤਾਂ ਗੁਰੂ ਜੀ ਨੇ ਡੇਰਾ ਅੱਗੇ ਅਲੀਸ਼ੇਰ ਪੰਦੇਰ ਤੋਂ ਤਰੈ ਕੋਕੋ ਤੇ ਦੱਖਣ ਦਿਸ਼ਾ ਵੱਲ ਹੈ, ਰੇਲ ਦਾ ਸਟੇਸ਼ਨ ਹੈ ਜੋ ਲਾਈਨ ਕੇ ਦਿੱਲੀ ਤੋਂ ਆਉਂਦੀ ਹੈ। ਗੁਰਦੁਆਰਾ ਨੌਵੇਂ ਸਤਿਗੁਰਾਂ ਦੇ ਠਹਿਰਨ ਦੇ ਨਿਸ਼ਾਨ ਦੀ ਯਾਦ ਹੈ, ਜਾ ਕੀਤਾ। ਲਿਖਿਆ ਹੈ ਪੰਦੇਰ ਦੇ ਲੋਕ ਚਾਹਲ ਜੱਟ ਸੁਲਤਾਨੀਏ ਸਨ। ਪਿੱਛੋਂ ਪਤਾ ਲੱਗਾ ਕਿ ਡੇਰੇ ਲਈ ਥਾਂ ਪੁੱਛਣ ਵਾਲੇ ਵਹੀਰ ਦੇ ਮਾਲਕ ਗੁਰੂ ਤੇਗ ਬਹਾਦਰ ਸਨ। ਸੋ ਕੁਛ ਰੁਪਏ ਤੇ ਪ੍ਰਸ਼ਾਦ ਲੈ ਕੇ ਦਰਸ਼ਨਾਂ ਲਈ ਟੁਰ ਪਏ, ਪਰ ਮਤ ਮਲੀਨ ਪ੍ਰਸ਼ਾਦ ਰਾਹ ਵਿੱਚ ਖਾ ਲਿਆ ਤੇ ਰੁਪਏ ਵੰਡ ਜਾਂ ਲੁਕਾ ਲਏ। ਦਰਬਾਰ ਵਿੱਚ ਹਾਜ਼ਰ ਹੋਏ, ਦਰਸ਼ਨ ਕੀਤੇ ਸਤਿਗੁਰਾਂ ਵੱਲੋਂ, ਹਾਂ ਉਸ ਸਤਿਗੁਰ ਵੱਲੋਂ ਜਿਸ ਨੂੰ ਨੈ ਨਿੰਦਿਆ ਨੇ ਉਸਤਤ ਜਾ ਕੇ ਸੋਹਣਾ ਪਿਆਰ ਵਾਲਾ ਸਲੂਕ ਹੋਇਆ, ਉੱਤੋਂ ਉਪਦੇਸ਼ ਲੈ ਕੇ ਮੁੜੇ। ਅਲੀਸ਼ੇਰ ਵਾਲਿਆਂ ਵੀ ਦਰਸ਼ਨ ਤਾਂ ਕੀਤੇ ਪਰ ਕੋਈ ਭਾਵ ਨਹੀਂ ਕੀਤਾ। ਇਸ ਇਲਾਕੇ ਦੇ ਦੌਰੇ ਵਿੱਚ ਸਾਖੀ ਪੋਥੀ ਅਤੇ ਤਿਵਾਰੀ ਖਾਲਸਾ ਦੇ ਸਫ਼ਰ ਦੇ ਕਰਮ ਵਿੱਚ ਕੁਝ ਫਰਕ ਹੈ। ਕਈ ਥਾਂ ਡੇਰਾ ਰੱਖ ਕੇ ਨੇੜੇ ਨੇੜੇ ਗ੍ਰਾਮਾਂ ਵਿੱਚ ਸਿੱਖਾਂ ਦੇ ਸਦੇ ਅਤੇ ਗੁਰੂ ਜੀ ਜਾਂਦੇ ਆਉਂਦੇ ਰਹੇ, ਇਸ ਕਰਕੇ ਸਫ਼ਰ ਦੀ ਤਰਤੀਬ ਅਤੇ ਕਰਮਵਾਰ ਪਤੇ ਲਾਉਣੇ ਉਖੇਰੇ ਹੋ ਜਾਂਦੇ ਹਨ। ਭਿੱਖੀ, ਗੰਡ, ਦਲਿਓ, ਬਲਿਓ, ਖਿਆਲਾ, ਸਾਖੀ ਪੋਥੀ ਦੀ ਤਰਤੀਬ ਇਹ ਹੈ: ਅਲੀਸ਼ੇਰ, ਜੋਗਾ, ਭੁਪਾਲੀ, ਖੀਵਾ, ਸਮਾਓ, ਭਿੱਖੀ। ਜੋਗਾ ਤਦੋਂ ਨਹੀਂ ਸੀ, ਥੇ ਸੀ। ਜੁਗਰਾਜ ਸਿੱਖ ਇੱਥੇ ਟੁਰੇ ਜਾਂਦਿਆਂ ਆ ਮਿਲਿਆ ਅਤੇ ਮੱਥਾ ਟੇਕਿਆ। ਸਤਿਗੁਰਾਂ ਕਿਹਾ, ਇੱਥੇ ਪਿੰਡ ਵਸਾ ਲੈ, ਸੁਖੀ ਰਹੇਗਾ। ਉਸਨੇ ਪਿੰਡ ਪਾਇਆ, ਨਾਂ ਜੋਗਾ ਤਰਿਆ। ਫਿਰ ਭੁਪਾਲੀ ਦੀ ਸੰਗਤ ਨੇ ਆਪਣੇ ਪਿੰਡ ਡੇਰਾ ਕਰਵਾਇਆ, ਪ੍ਰੇਮ ਨਾਲ ਸੇਵਾ ਕੀਤੀ, ਸਤਸੰਗ ਦਾ ਲਾਹਾ ਲਿਆ। ਫਿਰ ਖੀਵੇ ਡੇਰਾ ਕੀਤਾ, ਇੱਥੇ ਇੱਕੋ ਸਿੱਖ ਸੀ ਜਿਸ ਦਾ ਭਾਉ ਕੀਤਾ ਅਤੇ ਵਰਦਾਨ ਪਾਇਆ। ਇੱਥੋਂ ਸਮਾਓ ਦੀ ਹੱਦ ਵਿੱਚ ਲੰਘ ਰਹੇ ਸੇ ਕਿ ਕਾਬਲ ਦੀ ਸੰਗਤ ਆ ਮਿਲੀ, ਫਿਰ ਭੀਖੀ ਆਏ। ਪੰਦੇਰ ਜਾਂ ਪੰਧੇਹਰ ਤੋਂ ਅੱਗੇ ਤਿਵਾਰੀ ਖਾਲਸਾ ਨੇ ਖੀਵੇ ਪਿੰਡ ਡੇਰੇ ਕਰਨ ਦਾ ਪਤਾ ਦਿੱਤਾ ਹੈ। ਇੱਥੇ ਗੁਰਦੁਆਰਾ ਨਿਸ਼ਾਨ ਆਪਦੇ ਚਰਨ ਪਾਉਣ ਦਾ ਹੈ। ਖੀਵਾ ਰੇਲਵੇ ਸਟੇਸ਼ਨ ਮਾਨਸਾ ਤੋਂ ਪਚਮੋਤਰ ਨੂੰ 7-8 ਮੀਲ 'ਤੇ ਹੈ। ਨਾਮ ਖੀਵਾ ਕਲਾਂ ਹੈ। ਇੱਥੋਂ ਭੀਖੀ ਨੂੰ ਜਾ ਰਹੇ ਸਨ ਕਿ ਸਮਾਓ ਦੇ ਨੇੜੇ ਪਿਸ਼ਾਵਰ ਦੀ ਸੰਗਤ ਆ ਮਿਲੀ। ਕੁਝ ਚਿਰ ਇੱਥੇ ਡੇਰਾ ਕਰਕੇ ਸੰਗਤ ਨਾਲ ਪ੍ਰੇਮ ਕਰਕੇ ਸੰਗਤ ਸਮੇਤ ਭੀਖੀ ਪਿੰਡ ਆ ਗਏ। ਇੱਥੇ ਤਰਖਾਣ ਸਿੰਘ ਬਹੁਤ ਸਨ। ਇਹਨਾਂ ਨੇ ਬਹੁਤ ਪ੍ਰੇਮ ਕੀਤਾ, ਦੀਵਾਨ ਸਜੇ, ਕੀਰਤਨ ਹੋਏ। ਅਗਲੇ ਦਿਨ ਪਿੰਡ ਦੇ ਜ਼ਿਮੀਂਦਾਰ ਅਤੇ ਬਾਣੀਏ ਵੀ ਸ਼ਰਨ ਆ ਗਏ ਅਤੇ ਉਪਦੇਸ਼ ਸੁਣ ਕਿਰਤਾਰਤ ਹੋਏ। ਇੱਥੇ ਸਤਨਾਮ ਦਾ ਬਹੁਤ ਪ੍ਰਚਾਰ ਹੋਇਆ। ਇੱਕ ਦਿਨ ਪਿੰਡ ਦਾ ਸਰਦਾਰ ਦੇਸੂ ਨਾਮੇ, ਜੋ ਕਈ ਪਿੰਡਾਂ ਦਾ ਮਾਲਕ ਸੀ, ਸ਼ਰਧਾ ਧਾਰ ਕੇ ਦਰਸ਼ਨ ਨੂੰ ਆਇਆ। ਇਹ ਪੁਰਖ ਸੁਲਤਾਨੀਆ ਸੀ। ਉਸ ਸਮੇਂ ਮੁਸਲਮਾਨ ਫਕੀਰ ਹਿੰਦੂ ਵਸੋਂ ਨੂੰ ਤਰ੍ਹਾਂ ਤਰ੍ਹਾਂ ਦੇ ਤਰੀਕਿਆਂ ਨਾਲ ਹਿੰਦੂ ਧਰਮ ਤੋਂ ਗਿਰਾਉਂਦੇ ਅਤੇ ਇਸਲਾਮੀ ਲਾਗ ਲਾਉਂਦੇ ਸਨ। ਸੁਲਤਾਨ ਦੇ ਭਰਾਈ ਇਸੇ ਤਰ੍ਹਾਂ ਪੁੱਤਰ ਆਦਿ ਦੀ ਅਸੀਸ ਦੇਣ ਦੇ ਬਹਾਨੇ ਹਿੰਦੂਆਂ ਵਿੱਚ ਬਹੁਤ ਧੱਸ ਚੁੱਕੇ ਸਨ। ਸਤਿਗੁਰ ਨੇ ਸਰਦਾਰ ਨੂੰ ਸੱਤੇ ਉਪਦੇਸ਼ ਦੇ ਕੇ ਉਸਨੂੰ ਉਸਦੀ ਨੀਮ ਹਿੰਦੂ ਨੀਮ ਮੁਸਲਮਾਨੀ ਦਸ਼ਾ ਤੋਂ ਕੱਢ ਕੇ ਵਾਹਿਗੁਰੂ ਦਾ ਉਪਾਸ਼ਕ ਬਣਾਇਆ। ਲਿਖਿਆ ਹੈ ਕਿ ਇਸ ਨੂੰ ਸਤਿਗੁਰਾਂ ਨੇ 5 ਤੀਰ ਦਿੱਤੇ ਅਤੇ ਬਚਨ ਕੀਤਾ, ਜੋ ਸਿੱਖੀ ਵਿੱਚ ਤਕੜਾ ਰਹੇਗਾ ਤਾਂ ਰਾਜ ਕਰੇਗਾ। ਪਰ ਗੁਰੂ ਜੀ ਦੇ ਜਾਣ ਮਗਰੋਂ ਇਸਨੇ ਵੋਟੀ ਦੇ ਆਖੇ ਲੱਗ ਕੇ ਫਿਰ ਸੁਲਤਾਨੀਆਂ ਦੀ ਸੇਵਾ ਚਾ ਲਈ ਅਤੇ ਤੀਰ ਭੰਨ ਕਰਤੇ। ਕੁਛ ਸਮੇਂ ਬਾਅਦ ਇਸ ਦਾ ਸਰੀਰ ਅਤੇ ਐਸ਼ਵਰਜ ਸਮਾਪਤ ਹੋ ਗਿਆ। ਕੁਛ ਦਿਨਾਂ ਬਾਅਦ ਕਾਬਲੀ ਸੰਗਤ ਵਿਦਾ ਹੋਈ। ਪ੍ਰਚਾਰ ਇਤਨਾ ਹੋਇਆ, ਲਿਖਿਆ ਹੈ ਕਿ ਬੇਅੰਤ ਲੋਕ ਚੋਰੀ, ਧਾੜਾ ਅਤੇ ਮੜੀ ਮਸਾਣੀ ਗੁੱਗੇ ਸੁਲਤਾਨ ਦੀ ਮੰਨਤ ਕਰਨੀ ਛੱਡ ਕੇ ਪਰਮੇਸ਼ਰ ਦੇ ਭਗਤ ਬਣ ਗਏ। ਤਿਵਾਰੀ ਖਾਲਸਾ ਭੀਖੀ ਤੋਂ ਟੁਰ ਕੇ ਤਿਵਾਰੀ ਖਾਲਸਾ ਨੇ ਰੀੜ ਪਿੰਡ ਠਹਿਰਨ ਦਾ ਪਤਾ ਦਿੱਤਾ ਹੈ। ਗੰਡੂਆ ਪਿੰਡ ਮੰਜੀ ਸਾਹਿਬ ਨੌਵੇਂ ਗੁਰੂ ਦਾ ਨਿਸ਼ਾਨ ਹੈ। ਛਾਜਲੀ ਰੇਲਵੇ ਸਟੇਸ਼ਨ ਤੋਂ ਪੱਛੋਂ ਵੱਲ 4 ਮੀਲ 'ਤੇ ਹੈ, ਜਿੱਥੇ ਆਪ ਆਪਣੇ ਇੱਕ ਪ੍ਰੇਮੀ ਸਿੱਖ ਮੁਗਲੂ ਦੇ ਘਰ ਜਾ ਉਤਰੇ ਸਨ। ਦਲਿਓ ਪਿੰਡ ਦੀ ਝਿੜੀ ਵਿੱਚ ਇੱਕ ਗੁਰੂ ਦਾ ਸਿੱਖ ਵੱਸਦਾ ਸੀ, ਜਿਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਬਹੁਤ ਸੇਵਾ ਕੀਤੀ ਸੀ। ਜਦੋਂ ਆਪ ਜੀ ਮਾਲਵੇ ਵਿੱਚ ਆਏ, ਇਸ ਨੇ ਗੁਰੂ ਹਰਗੋਬਿੰਦ ਜੀ ਤੋਂ ਵਰ ਮੰਗਿਆ ਸੀ ਕਿ ਮੈਨੂੰ ਅਣ ਸਮੇਂ ਦਰਸ਼ਨ ਦੇਣੇ। ਗੁਰੂ ਜੀ ਨੇ ਫਰਮਾਇਆ ਸੀ ਕਿ ਅਜੇ ਤੂੰ ਚੋਖਾ ਚਿਰ ਜੀਉਣਾ ਹੈ, ਤੈਨੂੰ ਅਣ ਸਮੇਂ ਮਿਲਾਂਗੇ ਮਨੁੱਖੀ ਜਾਮੇ ਵਿੱਚ ਹੀ, ਪਰ ਇਹ ਜਾਮਾ ਵਟਾ ਚੁੱਕੇ ਹੋਵਾਂਗੇ। ਹੁਣ ਇੱਥੇ ਬੈਠਾ ਅਭਿਆਸ ਕਰਦਾ ਬਹੁਤ ਲਿੱਸਾ ਹੋ ਰਿਹਾ ਸੀ, ਸੋ ਗੁਰੂ ਤੇਗ ਬਹਾਦਰ ਜੀ ਨੇ ਉਹ ਵਰ ਪੂਰਾ ਕਰਨ ਲਈ ਇਸ ਪ੍ਰੇਮੀ ਨੂੰ ਜਾ ਦਰਸ਼ਨ ਦਿੱਤੇ। ਗੁਰੂ ਪ੍ਰੇਮ ਨਾਲ ਪਰਵੇਦੇ ਸਿੱਖ ਨੇ ਦਰਸ਼ਨ ਕਰਕੇ ਮਹਾਨ ਤ੍ਰਿਪਤੀ ਪਾਈ। ਬਿਰਤ ਸਰੀਰ ਅਤੇ ਭਗਤੀ ਪ੍ਰੇਮ ਨਾਲ ਸਾਧੇ ਆ ਸਰੀਰ ਗਦ ਗਦ ਹੋ ਗਿਆ, ਨਿਜ ਸਰੂਪ ਦੀ ਲਖਤਾ ਵਾਲਾ ਪਰਮ ਤੱਤ ਦੀ ਲਖਤਾ ਵਿੱਚ ਆ ਗਿਆ, ਅਤੇ ਗੁਰੂ ਦੀ ਚਰਨ ਸ਼ਰਨ ਵਿੱਚ ਹੀ ਉਨ੍ਹੀਂ ਦਿਨੀ ਹੀ ਪ੍ਰਾਣ ਤਿਆਗ ਕੇ ਸੱਚਖੰਡ ਦਾ ਰਾਹ ਲਿਆ। ਇਸ ਤੋਂ ਅਗਲੇ ਦਿਨ ਆਪ ਬਲਵੇ ਪਿੰਡ ਅਚਣ ਚੇਤ ਜਾ ਨਿਕਲੇ। ਇੱਥੇ ਵੀ ਇੱਕ ਪ੍ਰੇਮੀ ਸਾਧੂ ਗੁਰੂ ਜੀ ਦਾ ਧਿਆਨ ਜੋੜ ਕੇ ਸਮਾਧੀ ਵਿੱਚ ਬੈਠਾ ਸੀ। ਗੁਰੂ ਜੀ ਜਾ ਖੜ੍ਹੇ ਹੋਏ, ਪਰ ਉਸਦੀ ਸਮਾਧੀ ਆਪਣੇ ਧਿਆਨ ਵਿੱਚੋਂ ਨਾ ਖੁੱਲ੍ਹੀ। ਤਦ ਗੁਰੂ ਜੀ ਨੇ ਉਸਦੇ ਧਿਆਨ ਵਿੱਚੋਂ ਆਪਣੀ ਧਿਆਨ ਮੂਰਤੀ ਖਿੱਚ ਲਈ। ਤਦ ਵਿਆਕੁਲ ਹੋ ਉਸਦੇ ਨੈਣ ਖੁੱਲ੍ਹੇ, ਧਿਆਨ ਦਰਸ਼ਨ ਦੀ ਥਾਂ ਪ੍ਰਤੱਖ ਦਰਸ਼ਨ ਦੇਖ ਕੇ ਚਰਨਾਂ ਨੂੰ ਲਿਪਟ ਗਿਆ। ਗੁਰੂ ਜੀ ਵੀ ਬਹੁਤ ਕਿਰਪਾਲ ਹੋਏ, ਰਾਤ ਉੱਥੇ ਹੀ ਰਹਿ ਪਏ। ਰਾਤ ਸਮੇਂ ਸਾਧੂ ਨੇ ਬਿਨੈ ਕੀਤੀ, ਮੁਕਤੀਦਾਤਾ ਮੈਂ ਬਹੁਤ ਕਾਲ ਬਨਵਾਸ ਕੀਤਾ ਹੈ, ਪਰਬਤੀ ਜਾ ਕੇ ਤਪ ਕੀਤੇ ਹਨ, ਸਾਖਿਆਤਕਾਰ ਨਹੀਂ ਹੋਇਆ। ਆਪ ਦਾ ਯਸ਼ ਸੁਣ ਕੇ ਅਤੇ ਇੱਕ ਵੇਰ ਦੂਰੋਂ ਦਰਸ਼ਨ ਕਰਕੇ ਧਿਆਨ ਮੂਰਤੀ ਹਿਰਦੇ ਵਿੱਚ ਲੈ ਕੇ ਇੱਥੇ ਬੈਠਾ ਧਿਆਨ ਪਰਾਇਣ ਦਿਨ ਗੁਜ਼ਾਰ ਰਿਹਾ ਸਾਂ ਕਿ ਆਪ ਲੱਗੀਆਂ ਦੇ ਪੁਜਾਵਣ ਹਾਰ ਹੋ ਕੇ ਆ ਮਿਲੇ ਹੋ, ਤਾਨੋ ਆ। ਇਹ ਸੁਣ ਕੇ ਸਤਿਗੁਰੂ ਜੀ ਨੇ ਜੋ ਉਪਦੇਸ਼ ਕੀਤਾ ਜੋ ਇਸ ਸ਼ਬਦ ਵਿੱਚ ਹੈ, ਬਿਹਾਗੜਾ ਮਹੱਲਾ ਨੌਵਾਂ, ਹਰ ਕੀ ਗਤ ਨੇ ਕੋਊ ਜਾਣੇ, ਜੋਗੀ ਜਤੀ ਤਪੀ ਪਛਾਰੇ, ਅਰਬੋ ਲੋਕ ਸਿਆਣੇ ਰਹਾਓ, ਛਿਨਮੈ ਰਾਓ ਰੰਗ ਕੋ ਕਰਹੀ, ਰਾਓ ਰੰਗ ਕਰ ਡਾਰੇ, ਰੀਤੇ ਭਰੇ ਭਰੇ ਸਖਨਾ ਵੇ ਯੇ ਤਾਂ ਕੋ ਬਿਉਹਾਰੇ, ਆਪਣੀ ਮਾਇਆ ਆਪ ਪਸਾਰੀ, ਆਪੇ ਦੇਖਣ ਹਾਰਾ, ਨਾਨਾ ਰੂਪ ਧਰੇ ਬੋ ਰੰਗੀ, ਸਭ ਤੇ ਰਹੇ ਨਿਆਰਾ, ਅਗੰਤ ਅਪਾਰ ਅਲਖ ਨਿਰੰਜਨ, ਜੈ ਸਭ ਜਗ ਪਰਮਾਇਓ, ਸਗਲ ਭਰਮ ਤੈ ਨਾਨਕ ਪ੍ਰਾਣੀ, ਚਰਨ ਤਾਏ ਚਿਤਲਾਇਓ। ਫਿਰ ਕਾਹੇ ਰੇ ਬਨਖੋ ਜੰਜਾਈ ਵਾਲਾ ਆਪਣਾ ਉਚਾਰਿਆ ਸ਼ਬਦ ਸੁਣਾ ਕੇ ਉਸਨੂੰ ਪਰਮਾਤਮਾ ਦਾ ਸਰੂਪ ਦਿੜਾ ਕੇ ਸਦਗਤੀ ਨੂੰ ਪਹੁੰਚਾਇਆ, ਅਤੇ ਫਿਰ ਭੀਖੀ ਆ ਗਏ। ਭੀਖੀ ਤੋਂ ਚੱਲ ਕੇ ਲਿਖਿਆ ਹੈ ਕਿ ਆਪ ਜੀ ਖਿਆਲੇ ਆਏ। ਇੱਥੋਂ ਦੇ ਲੋਕ ਵੀ ਸਿੱਖ ਨਹੀਂ ਸਨ, ਪਰ ਇੱਕ ਬ੍ਰਾਹਮਣ ਗੰਗਾ ਰਾਮ ਨਾਮ ਦਾ ਰਹਿੰਦਾ ਸੀ, ਉਸਨੇ ਬਹੁਤ ਪ੍ਰੇਮ ਨਾਲ ਸੇਵਾ ਕੀਤੀ। ਪਹਿਲੋਂ ਦੁੱਧ ਸਿਰ 'ਤੇ ਚਾ ਕੇ ਲਿਆਇਆ ਅਤੇ ਸਤਿਗੁਰੂ ਜੀ ਨੂੰ ਪਿਲਾਇਆ, ਹੋਰ ਸਾਰੀ ਸੇਵਾ ਆਗਤ ਭਾਗਤ ਦੀ ਕੀਤੀ। ਸੇਵਾ ਸਫਲ ਹੋਈ, ਨਾਮਦਾਨ ਮਿਲਿਆ, ਨਾਲ ਛੰਨਾ ਮਿਲਿਆ, ਇਸ ਵਰ ਸਮੇਤ ਕਿ ਇਹ ਸਦਾ ਪੁਰੀਂਦਾ ਰਹੇਗਾ। ਸੋ ਸਫਲ ਹੋਇਆ। ਬ੍ਰਾਹਮਣ ਨੇ ਪਿੰਡ ਦੇ ਭਲੇ ਲਈ ਅਰਦਾਸ ਕੀਤੀ, ਬਚਨ ਹੋਇਆ ਇੱਥੇ ਖੂਹ ਲਗਾਓ, ਉੱਪਰ ਬੋਹੜ ਦਾ ਬ੍ਰਿਛ ਲਗਾਓ, ਬ੍ਰਿਛ ਜਿਉਂ ਜਿਉਂ ਵਧੇਗਾ ਸਿੱਖੀ ਪਿੰਡ ਨੂੰ ਪ੍ਰਾਪਤ ਹੋਵੇਗੀ। ਸੋ ਬਚਨ ਸਫਲ ਹੋਇਆ, ਸਿੱਖੀ ਫੈਲੀ, ਖੂਹ ਅਤੇ ਬੋਹੜ ਵੀ ਜੋ ਬ੍ਰਾਹਮਣ ਨੇ ਲਵਾਏ ਕਾਇਮ ਖੜ੍ਹੇ ਹਨ। ਇਸ ਖਿਆਲੇ ਨਾਮ ਦੇ ਇੱਕ ਤੋਂ ਵਧੀਕ ਪਿੰਡ ਹਨ। ਜਿਸ ਬ੍ਰਾਹਮਣ ਨੇ ਭਾਉ ਕੀਤਾ ਸੀ ਉਸਦਾ ਟਿਕਾਣਾ ਖਿਆਲਾ ਕਲਾਂ ਵਿੱਚ ਹੈ, ਅਤੇ ਉਸਦੇ ਘਰ ਉਹ ਕਟੋਰਾ ਹੈ ਜਿਸ ਵਿੱਚ ਸਤਿਗੁਰਾਂ ਨੇ ਦੁੱਧ ਪੀਤਾ ਸੀ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।